ਇਸ ਸੇਤ ਆਵਾ।
ਕੋਈ ਕੋਈ ਦਾੜੇ ਦਾ ਜਿਹੜਾ ਵਾਲ ਹੈ ਨਾ ਉਹ ਸਤਿਗੁਰੂ ਦਾ ਚਿੱਟਾ ਹੋ ਗਿਆ, ਕਿਉਂ? ਉਮਰ ਵੀ ਹੁਣ ਮਹਾਰਾਜ ਦੇ 44 ਦੇ ਨੇੜੇ ਹੈ।
ਸਵੈ ਮੁੱਛਣ ਪਰ ਹਾਥੀ ਉਠਾਵਾ,
ਉਹਨਾਂ ਮੁੱਛਾਂ ਦੇ ਮੁਸ਼ਹਿਰਿਆਂ ਦੇ ਉੱਪਰ ਸਤਿਗੁਰੂ ਜੀ ਹੱਥ ਫੇਰ ਰਹੇ ਹਨ।
ਇਨ ਬੈਠੇ ਸਤਿਗੁਰ ਆਨੰਦ ਤੇ, ਬਾਰ ਬਾਰ ਦਰਸਤ ਸਿੱਖ ਬੰਦ ਤੇ।
ਹੁਣ ਸਤਿਗੁਰੂ ਮਹਾਰਾਜ ਆਪਣੇ ਆਨੰਦ ਦੇ ਵਿੱਚ ਸਜੇ ਹੋਏ ਨੇ, ਬਾਰ ਬਾਰ ਸੰਗਤ ਦਰਸ਼ਨ ਕਰਦੀ ਹੈ।
ਕਹਿ ਸੁਨਤ ਸਭ ਆਧੀ ਰਾਤ,
ਇਉਂ ਬਚਨ ਬਿਲਾਸ ਕਰਦਿਆਂ ਅੱਧੀ ਰਾਤ ਹੋ ਗਈ, 12 ਵਜ ਗਏ।
ਬੀਤ ਗਈ ਬੈਠੇ ਚਿੱਤ ਸ਼ਾਂਤ,
ਉਹ ਬੀਤ ਗਿਆ ਇੰਨਾ ਸਮਾਂ ਸ਼ਾਂਤ ਚਿੱਤ ਬੈਠੇ ਨੇ।
ਲੱਖ ਬੈਕੁੰਠ ਸਤਿਗੁਰ ਆਗਮਨ,
ਜਦੋਂ ਸਤਿਗੁਰੂ ਜੀ ਦਾ ਬੈਕੁੰਠ ਨੂੰ ਆਉਣਾ ਦੇਵਤਿਆਂ ਨੇ ਸੁਣਿਆ।
ਸੁਰਗਨ ਆਏ ਤਜ ਕਰ ਭਵਨੋ,
ਤਾਂ ਦੇਵਤਿਆਂ ਦੀ ਇਹ ਡਿਊਟੀ ਵੀ ਬਣ ਜਾਂਦੀ, ਨਾਲੇ ਦਰਸ਼ਨ ਉਹਨਾਂ ਨੂੰ ਵੀ ਇੱਛਾ ਹੁੰਦੀ ਕਰਨ ਦੀ ਕਿ ਸਤਿਗੁਰੂ ਜੀ ਸੱਚਖੰਡ ਨੂੰ ਜਾ ਰਹੇ ਨੇ। ਜਾਣ ਨੂੰ ਸਤਿਗੁਰੂ ਸਿੱਧੇ ਵੀ ਜਾ ਸਕਦੇ ਨੇ, ਪਰ ਦੇਵਤਿਆਂ ਦੀ ਬੇਨਤੀ ਪ੍ਰਵਾਨ ਕਰਕੇ ਰਾਜ ਦਰਸ਼ਨ ਦਿੰਦੇ ਜਾਂਦੇ ਨੇ।
ਪਾਵਤ ਪਾਵਤ ਮਗਲਾ ਬਰਨ ਪਨੇਸ਼ੋ,
ਇਹ ਸਾਰੇ ਦੇਵਤੇ ਅਗਨੀ ਦੇਵਤਾ, ਇੰਦਰ ਦੇਵਤਾ, ਜਲ ਦੇਵਤਾ, ਇਸੇ ਪ੍ਰਕਾਰ ਕੁਬੇਰ ਦੇਵਤਾ ਆਦਿਕ ਸਾਰੇ ਦਰਸ਼ਨ ਕਰਨ ਆਉਂਦੇ ਨੇ।
ਮੂਰਤ ਧਰੀ ਨਿਸ਼ੇਸ਼ ਦਿਨੇਸ਼ੋ,
ਇਸ ਪ੍ਰਕਾਰ ਮੂਰਤਾਂ ਧਾਰਨ ਕਰਕੇ ਆਉਂਦੇ ਨੇ। ਨਿਸ਼ ਏਸ਼ ਚੰਦਰਮਾ ਤੇ ਦਿਨ ਏਸ਼ ਦਿਨ ਦਾ ਰਾਜਾ ਸੂਰਜ, ਇਹਨਾਂ ਦੇ ਦੋ ਦੋ ਰੂਪ ਹੁੰਦੇ ਨੇ। ਇੱਕ ਰੂਪ ਉਹ ਜਿਹੜਾ ਰਾਤ ਨੂੰ ਆਪਾਂ ਦੇਖਦੇ ਹਾਂ, ਇੱਕ ਬੰਦਿਆਂ ਵਾਂਗੂ ਹੁੰਦਾ। ਦੋ ਦੋ ਰੂਪ ਹੁੰਦੇ ਨੇ। ਇਹਨਾਂ ਗੱਲਾਂ ਦਾ ਗਿਆਨ ਸਿਰਫ ਸੰਗਤ ਚ ਬੈਠੇ 5-4 ਬੰਦਿਆਂ ਨੂੰ ਪਤਾ ਹੋਣਾ, ਜਿਹੜੇ ਕਾਫੀ ਅਭਿਆਸੀ ਨੇ। ਬਾਕੀ ਆਮ ਬੰਦਿਆਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ ਕਿ ਇਹਨਾਂ ਦੇ ਦੋ ਦੋ ਰੂਪ ਵੀ ਹੁੰਦੇ ਹਨ।
ਅਸ਼ਟੋ ਬਸ ਪਹੁੰਚੇ ਛੇ 11,
ਇਸੇ ਪ੍ਰਕਾਰ ਸਾਰੇ ਦੇ ਜੇ ਆਸ਼ਟ ਬਸੂ ਨੇ ਜਿਹੜੇ, ਔਰ 11 ਸ਼ਿਵਜੀ ਦੇ ਅਵਤਾਰ ਨੇ, ਕਿਉਂਕਿ ਮਹਾਰਾਜ ਤਾਂ ਸਾਰਿਆਂ ਦੇ ਮਾਲਕ ਨੇ। ਸਤਿਗੁਰੂ ਦਾ ਸਾਰਾ ਇਹ ਬਣਾਉਣ ਵਾਲੇ, ਕਰਮ ਕਰਨ ਵਾਲੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੇ ਬਾਣ, ਇਹ ਤਾਂ ਸਤਿਗੁਰੂ ਨੂੰ ਦਰਸ਼ਨ ਕਰਨ ਵਾਸਤੇ ਆਉਣਗੇ ਹੀ ਆਉਣਗੇ।
ਆਇਓ ਬਾਯੂ ਰੂਪ ਨਿਜ ਤਾਰਾ,
ਸੋ ਇਸੇ ਪ੍ਰਕਾਰ ਬਾਯੂ ਜਿਹੜਾ ਦੇਵਤਾ ਹੈ ਉਹ ਵੀ ਆਪਣਾ ਰੂਪ ਧਾਰਨ ਕਰਕੇ ਦਰਸ਼ਨਾਂ ਨੂੰ ਆਇਆ।
ਅਸਲ ਕੁਮਾਰ ਸੋ ਵਿਸ਼ਵ ਦੇਵਾ, ਪਹੁੰਚੇ ਸਨਮਾਨਿਤ ਗੁਰਦੇਵਾ।
ਦੇਵਤਿਆਂ ਦੇ ਵੈਰ ਜੋ ਸੂਰਜ ਉਸਦੀ ਇਸਤਰੀ ਸੰਗਿਆ ਦੇ, ਇਸ ਪ੍ਰਕਾਰ ਉਹ ਸਾਰੇ ਜਾਣੇ ਮਿਲ ਕਰਕੇ ਉਸ ਸਥਾਨ ਤੇ ਆਏ।
ਕਮਲਾਸਨ ਨਾਰਦ ਤੇ ਆਦਿ ਗੋਰਖ ਆਦਿ ਪਹੁੰਚੇ ਐਲਾ।
ਕਮਲਾਸਨ, ਬ੍ਰਹਮਾ, ਨਾਰਦ ਆਦਿਕ, ਗੋਰਖ ਆਦਿਕ, ਇਹ ਬੜੇ ਖੁਸ਼ ਹੋ ਕੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਪਹੁੰਚੇ ਨੇ।
ਸਭਨ ਗਗਨ ਮੈਂ ਥਿਰਤਾ ਧਾਰੀ, ਆਏ ਅਪਰ ਜੇ ਅਜ਼ਮਤ ਭਾਰੇ।
ਉਹ ਵੀ ਜਿਹੜੇ ਸ਼ਕਤੀਆਂ ਵਾਲੇ ਨੇ ਉਹ ਵੀ ਅਸਮਾਨ ਦੇ ਵਿਚ ਆਏ ਨੇ, ਜਿਵੇਂ ਆਪਾਂ ਪੜ੍ਹਦੇ ਹਾਂ ਕਿ ਤੇਗ ਬਹਾਦਰ ਕੇ ਚਲਤ ਭਇਓ, ਜਗਤ ਕੋ ਸੋਗ ਹੈ ਹੈ ਹੈ, ਸਭ ਜਗ ਭਇਓ, ਜੈ 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 ਸੁਰਲੋਕ।
ਸਿੱਧ ਪੀਰ ਜੇ ਦੂਰ ਕੇ ਨੇੜੇ,
ਜਿੰਨੇ ਵੀ ਦੂਰ ਦੂਰ ਕੋਈ ਨੇੜੇ ਨੇੜੇ ਸਿੱਧ ਪੀਰ, ਇਹਨਾਂ ਨੂੰ ਸਭ ਪਤਾ ਲੱਗ ਜਾਂਦਾ ਕਿ ਹੁਣ ਮਹਾਰਾਜ ਜੀ ਨੇ ਅੱਜ ਜਾਣਾ ਹੈ।
ਵਿਦਿਆ ਧਰ ਗੰਧਰਵ ਕਨੇਰੇ,
ਵਿਦਿਆ ਧਰ ਜਿਹੜੇ ਹੁੰਦੇ ਨੇ ਆ ਗੰਧਰਵ ਆਦਿਕ ਹੁੰਦੇ ਨੇ, ਦੇਵਤਿਆਂ ਦੇ ਰਾਗੀ ਹੁੰਦੇ ਨੇ, ਇਹ ਵੀ ਆਏ ਨੇ।
ਕਿੰਨਰ ਜਾਛੇ ਪਛਰਾ ਆਏ,
ਇਹ ਕਿੰਨਰ ਵੀ ਹੁੰਦੇ ਨੇ ਜਿਹੜੇ ਜੱਛ ਆਦਿਕ ਨੇ, ਕੁਬੇਰ ਦੇ ਕਰਿੰਦੇ ਨੇ, ਪੱਛਰਾਂ ਆਦਿਕ ਵੀ ਆਈਆਂ ਨੇ।
ਫਿਰ ਸੁਰਗਨ ਮੈਂ ਕਰਤ ਵਧਾਏ,
ਸਾਰੇ ਜਾਣੇ ਇੱਕ ਦੂਜੇ ਨੂੰ ਵਧਾਈਆਂ ਨੇ ਕਿ ਹੁਣ ਸਤਿਗੁਰੂ ਦੇ ਦਰਸ਼ਨ ਕਰਾਂਗੇ, ਸਤਿਗੁਰੂ ਸਾਨੂੰ ਮਿਲਣਗੇ ਆ।
ਕੋਈ ਉਤਸ਼ਵ ਕੋ ਤਾਰਤ ਸਾਰੇ, ਜੈ ਜੈ ਸ੍ਰੀ ਗੁਰਦੇਵ ਉਚਾਰੇ।
ਬਹੁਤ ਉਤਸਵ ਹੈ, ਬੜੀ ਖੁਸ਼ੀ ਆ ਉਹਨਾਂ ਦੇ ਅੰਦਰ। ਜੈ ਸਤਿਗੁਰੂ, ਜੈ ਸਤਿਗੁਰੂ, ਜੈ ਸਤਿਗੁਰੂ ਕਰਦੇ ਦੇਵਤੇ ਉੱਚੀ ਉੱਚੀ ਹੋਤ ਕੁਲਾਹਲ, ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੈ। ਇਸ ਪ੍ਰਕਾਰ ਪੋਪਨ ਬਿਸ ਗਗਨ ਤੇ ਭਈ, ਫੁੱਲਾਂ ਦੀ ਵਰਖਾ ਹੋ ਰਹੀ ਹੈ ਸਮਾਨ ਵਿਚੋਂ। ਸਗਨ ਸਭਨਾਨ ਵਧਾਈ ਦੇ, ਧੰਨ ਧੰਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਮਾਜਾ, ਆਖਲ ਭਵਨ ਕੇ ਸਿਰਜਣ ਹਾਰੇ। ਸਤਿਗੁਰੂ ਮਹਾਰਾਜ ਜੀ ਜਾ ਰਹੇ ਨੇ,
ਚਾਰੋਂ ਵੇਦ ਰੂਪ ਧਰ ਆਏ,
ਚਾਰੋਂ ਵੇਦ ਜਿਹੜੇ ਨੇ ਗੁਪਤ ਰੂਪ ਨੂੰ ਧਾਰਨ ਕਰਕੇ ਆਏ ਨੇ।
ਜਥਾ ਕ੍ਰਿਸ਼ਨ ਕੇ ਪਾਸ ਸਿਧਾਏ,
ਕ੍ਰਿਸ਼ਨ ਜੀ ਦੇ ਕੋਲ ਦੇਵਤੇ ਚਾਰੇ ਵੇਦ ਗਏ ਸਨ।
ਸੁਰਗਨ ਸ਼ੁਕਰ ਗਣੇਸ਼ ਸਪਤ ਰਿਖੀ,
ਸੋ ਸਾਰੇ ਦੇਵਤੇ ਸਪਤ ਰਿਖੀ ਆਦਿਕ ਜਿਤਨੇ ਵੀ ਹਨ, ਸਾਰੇ ਗਣੇਸ਼ ਆਦਿਕ क्योंकि ये तो महाराज तो बहुत छोटे ने ना, ये तो फिर दर्शन करन आउणगे ही आउणगे।
हिरे गगन में हिरन गुरसिख।
सो गुरसिखां नूं देखण वास्ते, संगत नूं देखण वास्ते और आकाश दे विच सारे जाने फुल्लां दी वरखा करन तैयार खड़े ने।
कुछ कुला हल सहत प्रकाश सुनो पिख जो फिर गुर पास।
जिहड़े कुछ सिंह गुरां दे पास सन उन्हां ने एक रौला पैंदा देखिया, आसमान विच कुछ प्रकाश भी देखिया कि आसमान विच भी कोई आया होया है।
इतने मैं जप जी पट करके पंच दोहरे बोर उचर के।
इन्हें नूं महाराज ने जप जी साहब का पाठ किया। ये शुरू तो ही मर्यादा है गुरु नानक देव जी ने, गुरु अंगद देव जी ने, फिर गुरु अर्जन देव जी शहीदी वेले जी आपां ने जप जी साहब का पाठ किया। सारे सरूप सारे सिंह अंतम समय आप जपजी साहब पढ़ते ने। महाराज दसवें पातशाह ने बड़े प्यार नाल पहला जपजी साहब का पाठ किया।
हर हर जन दो एक उचारा।
फिर पांच दोहरे यह जो बिरागमय पढ़े ने, हर हर जन दो एक है विद विचार कश नाहे, जल ते उपज तरंग ज्यों जल ही दिखे समाहे।
ऐसे आशा जिनो मझारा।
जिन्हां विच ऐसा आशा है कि रब अते रब दे प्यारां विच कोई भेद नहीं हुंदा, इक्को ही रूप हुंदे ने, ऐसे पंज दोहरे पढ़े हन आप ने।
प्रथम पदहोती सिमरन करिए श्री नानक तो त्याए समरिए।
कहण तो भाव के इथे अरदास कीती कि प्रथम पदहोती सिमर का गुरु नानक लई त्याए। इथों गुरु नानक देव महाराज का नाम लैके दसवें पातशाह ने, कई पुछ भी लैंदे ने अरदास दी मर्यादा कित्थों आरंभ होई है। इथे हूं इतिहास विच करदे तां पहलां वी होणे जद चंडी दी वार उचारण कीती महाराज ने, पर लिखती रूप विच पहली बार आया कि कई कहने अरदास जिथों शुरू हुई आ किने कीती आ कदों कीती आ। लिखती रूप विच तां अपने कोल इक्को ही आह प्रमाण है कि महाराज दसवें पातशाह ने अंतम समय ते आप फिर जाण वेले इह अरदास कीती है।
ए पौड़ी पत कर पुन सारे खरे भए अरदास उचारे।
ए पौड़ी सारी पढ़ के चंडी दी वार दी पहली पौड़ी आ, पढ़ के फिर महाराज ने अरदास कीती है।
करद कमान पान मैं धरे पट अरदास संपूर्ण करे।
उस वक्त महाराज ने श्री साहब अते कमान अपने कर कमलां विच पकड़ के फिर पढ़ के पौड़ी अरदास कीती है।
फिर मखमली कमर कसा लीनी।
फिर कमर कसा मखमली सतगुरु ने लिया।
कंधे तनक टिकावन केने।
सोने कंधे दे उत्ते सोना जेड़ा तनक बाण सी टिकाया।
करद पाग मैं तरी बनाए।
श्री साहब जेड़ी 9 इंची सी जो महाराज दे अंगीठे चो निकली सी बात दे विच, ओ सतगुरु ने दस्तार विच सजाई। क्योंकि आपां इह देख सकदे हां कि जेड़ी निहंग सिंह फौजां ने ये सारे शस्त्र दस्तार विच ही सजाउंदे ने, अंदर ते बाहर भी पहनते ने। क्योंकि कहिंदे जे किते कोई शस्त्र विसर जे तां सिंह नूं फिर शस्त्र विसरन दा दोष लगदा है। इस करके महाराज ने भी अपनी श्री साहब जी दस्तार अंदर भी सजाई है और गात्रे भी पहनी वड्डी श्री साहब और धनख बाण भी संभालिया है।
लई हाथ में तुमको उठाए।
महाराज ने अपनी बंदूक अपने कर कमलां च उठाई है।
कमर कसा संपूर्ण करके।
कमर कसा संपूर्ण करके सारा।
डेढ़ जाम निसरई बिचर के।
तो जदों डेढ़ पहर रात बाकी रह गई बिचार के।
दोहेरा वाहेगुरु जी का खालसा वाहेगुरु जी की फतेह।
तो फिर सतगुरां ने सारी संगत वल नूं तक के बड़े प्यार ते सत्कार दे नाल फतेह बुला दित्ती। वाहेगुरु जी का खालसा वाहेगुरु जी की फतेह।
श्री मुख ते उच्चरण करे ज्योत जागती अते।
सो जो सतगुरु महाराज ने श्रोमणी मुख विचों फरमान किया इस तरह संगत नूं फतेह बुलाई जागती ज्योत अकाल पुरख वाहिगुरु नूं फतेह बुलाउणा कीती है।
जो पई तिखे दे निंद प्राप्त ਅਰਵਿੰਦ
ਤੋ ਜਿਵੇਂ ਦਿਨਿੰਦ ਦਿਨ ਦਾ ਰਾਜਾ ਜਿਹੜਾ ਸੂਰਜ ਹੈ ਉਹਨੂੰ ਦੇਖ ਕੇ ਜਿਵੇਂ ਕਮਲ ਖਿੜ ਜਾਂਦਾ
ਮਨ ਪ੍ਰਫੁੱਲਤ ਤੈਨੂੰ ਮਨਿੰਦਾ
ਖਿੜੇ ਕਮਲ ਵਾਂਗੂ ਸਤਗੁਰ ਦਾ ਸੋਹਣਾ ਚਿਹਰਾ ਖਿੜਿਆ ਹੋਇਆ
ਗਿਆਨ ਰਾਂਕਾ ਸ਼ਾਰਦ ਕੋ ਚੰਦ
ਜਿਵੇਂ ਸ਼ਰਦ ਰੁੱਤ ਦਾ ਪੂਰਨਿਮਾ ਦਾ ਚੰਦਰਮਾ ਐਨ ਸਾਫ ਸੁਥਰਾ ਹੁੰਦਾ
ਸਾਫ ਆਨੰਦ ਦੇਤ ਆਨੰਦ
ਆਪ ਵੀ ਸਤਗੁਰ ਬੜੇ ਆਨੰਦਿਤ ਨੇ ਤੇ ਸੰਗਤ ਨੂੰ ਵੀ ਆਨੰਦ ਬਖਸ਼ਿਆ
ਐਨ ਦਾਸ ਕੋ ਨਿਤ ਨਿਹਾਰਾ
ਘੋੜਿਆਂ ਵਾਲਾ ਸੇਵਾਦਾਰ ਜਿਹੜਾ ਸੀ ਘੋੜੇ ਨੂੰ ਤਿਆਰ ਕਰਦਾ ਸੀ ਉਹਨੂੰ ਨੇੜੇ ਦੇਖਿਆ
ਸ਼੍ਰੀ ਮੁਖਸੋਂ ਤੇ ਸਾਥੀ ਉਚਾਰਾ
ਸ਼੍ਰੋਮਣੀ ਮੁਖ ਵਿਚੋਂ ਗੁਰਾਂ ਨੇ ਉਹਨੂੰ ਬਚਨ ਕਿਹਾ
ਖਾਸ ਤਬੇਲੇ ਜਿਤੇ ਤੁਰੰਗ
ਖਾਸ ਤਬੇਲੇ ਦੇ ਜਿੰਨੇ ਘੋੜੇ ਨੇ
ਤੋਰਨ ਸੰਗ ਸੁਧਾਰੋ ਅੰਗ
ਸਾਰੇ ਘੋੜੇ ਸਾਡੇ ਤਿਆਰ ਕਰ ਦਿਓ
ਜੀ ਨਜ਼ਰੀ ਕੇ ਸਾਪਰ ਡਾਲੋ
ਸਾਰਿਆਂ ਦੇ ਉੱਤੇ ਸੋਹਣੀ ਜਿਹੜੀ ਕਾਠੀ ਹੈ ਸੋਹਣੇ ਰੰਗੀਆਂ ਸੁੰਦਰ ਜਰੀਆਂ ਨਾਲ ਸਜਾ ਦਿਓ
ਕਰ ਰੱਖੋ ਫਿਰ ਤਿਆਰ ਉਤਾਲੋ
ਤਿਆਰ ਕਰਕੇ ਛੇਤੀ ਦੇ ਨਾਲ ਕਰੋ ਕਿ ਫਿਰ ਅਸੀਂ ਸਾਰੇ ਘੋੜਿਆਂ ਦਾ ਨਿਰੀਕਸ਼ਣ ਕਰਨਾ
ਹੁਣ ਆਇਸ ਕੋ ਤੁਰਤ ਸਿਧਾਰੇ
ਸਾਰਿਆਂ ਲੈ ਕਰਕੇ ਛੇਤੀ ਨਾਲ ਸੇਵਾਦਾਰ ਚਲੇ ਗਏ
ਸਰਬੰਗਨ ਮੈਂ ਕਿਨ ਸਤਿਆਰੇ
ਸਾਰੇ ਘੋੜੇ ਹੀ ਸਤਿਗੁਰੂ ਮਹਾਰਾਜ ਦੇ ਸਜਾ ਦਿੱਤੇ
ਬਸਨ ਬਿਬੂਖਨ ਸੁੰਦਰ ਪਾਏ
ਸਾਰੇ ਘੋੜਿਆਂ ਨੂੰ ਬੜੇ ਸੁੰਦਰ ਗਹਿਣੇ ਆਦਿਕ ਜਿਹੜੇ ਪਾਏ ਕਿਉਂਕਿ ਹੁਣ ਵੀ ਉੱਥੇ ਮੇਲੇ ਤੇ ਜਦੋਂ ਹੁੰਦਾ ਦੁਸਹਿਰਾ ਆਦਿਕ ਦਾ ਸਮਾਂ ਦੀਵਾਲੀ ਦੇ ਨੇੜੇ ਤੋ ਇਹਨਾਂ ਦਿਨਾਂ ਦੇ ਵਿੱਚ ਤਾਂਹੀਓ ਸਾਰੇ ਘੋੜੇ ਸਜਾਏ ਜਾਂਦੇ ਨੇ ਕਿਉਂਕਿ ਖੀਰ ਤੇ ਕਿਹਾ ਸੀ ਘੋੜੇ ਸਾਰੇ ਸਜਾ ਦਿਓ ਜਿਹੜਾ ਸਾਨੂੰ ਭਾਵੇਗਾ ਉਹਦੀ ਸਵਾਰੀ ਕਰਾਂਗੇ
ਆਪੇ ਉਤਾਇਲ ਪਹੁੰਚੇ ਤਾਂ
ਆਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜ ਦਿੱਤੇ ਫਿਰ ਛੇਤੀ ਪਹੁੰਚੇ
ਪ੍ਰਾਪਤ ਭਈ ਭੀੜ
ਬੋਝਾਂ ਬਹੁਤ ਸਾਰੀ ਭੀੜ ਸੀ ਉੱਥੇ ਪਹੁੰਚੇ ਹਨ
ਕੌਤਕ ਦਰਸੇ ਮਨ ਬਿਸਮਾਏ
ਕੌਤਕ ਦਰਸੀਏ ਮਨ ਬਿਸਮਾਦ ਵਿੱਚ ਹੁੰਦਾ ਸਾਰਿਆਂ ਦਾ ਕਿ ਚਲੋ ਦੇਖੀਏ
ਜਲਤ ਮਿਸ਼ਾਲ ਚਾਰ ਸੁਮਦਾਏ
ਬਹੁਤ ਸਾਰੀਆਂ ਮਿਸ਼ਾਲਾਂ ਆਦਿਕ ਜਲਦੀਆਂ ਹਨ
ਸ੍ਰੀ ਪ੍ਰਭ ਖਰੇ ਸਭਨ ਮੈਂ ਸ਼ੋਭੈ
ਮਹਾਰਾਜ ਸਾਰਿਆਂ ਦੇ ਸੋਭ ਰਹੇ ਨੇ ਖੜੇ ਹੋਏ
ਕਿਸ ਕੀ ਸਮਕੋ ਕੌਣ ਨ ਲੋਭੈ
ਕਹਿੰਦੇ ਕਿਹਦੀ ਸਮਾਨਤਾ ਕਹਾਂ ਆਖੇ ਉਹ ਵੇਲੇ ਮਹਾਰਾਜ ਦਾ ਰੂਪ ਇੰਨਾ ਸੋਹਣਾ ਲੱਗਦਾ ਸੀ ਕੌਣ ਨੀ ਖਿੱਚਿਆ ਜਾਂਦਾ ਉਧਰ ਨੂੰ ਕਿਸੇ ਦੇ ਬਰਾਬਰ ਹੈ ਹੀ ਨੀ ਜੈਸਾ ਤੂੰ ਪੈਸਾ ਤੂੰ ਹੀ ਕਿਆ ਉਪਮਾ ਦੀਜੈ
ਮੁਖ ਪਰ ਜੋਤ ਚਗੁਨੀ ਲੱਸੇ
ਮੁਖ ਦੇ ਉੱਤੇ ਚੌਗਣੀ ਜੋਤ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਜ ਕਿਉਂਕਿ ਜਿੱਥੋਂ ਕਹਿੰਦੇ ਸੀ ਚਿੱਤ ਨਾ ਭਇਓ ਹਮਰੋ ਆਵਨ ਕਾ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਦਇਆ ਤੇ ਏਕ ਰੂਪ ਹੋਏ ਗਏ ਅੱਜ ਜਾਣ ਦੀ ਖੁਸ਼ੀ ਹੈ
ਸ਼ਸਤਰਨ ਸਹਿਤ ਖਰੇ ਕੱਟ ਕਸੇ
ਸ਼ਸਤਰਾਂ ਦੇ ਸਮੇਤ ਲੱਕ ਕੱਸ ਕੇ ਚੰਗੀ ਤਰ੍ਹਾਂ ਕਮਰ ਕਸਾ ਸ਼ਸਤਰ ਸਜਾ ਕੇ ਖੜੇ
ਦਰਸ਼ਨ ਦੀਨ ਸੋ ਭਲੀ ਪ੍ਰਕਾਰਾ
ਭਲੇ ਤਰੀਕੇ ਨਾਲ ਮਹਾਰਾਜ ਨੇ ਦਰਸ਼ਨ ਬਖਸ਼ੇ ਸੰਗਤ ਨੂੰ
ਉਪਜਿਓ ਆਨੰਦ ਉਦਾਰਾ
ਸਾਰਿਆਂ ਦੇ ਮਨ ਦੇ ਅੰਦਰ ਬੜਾ ਹੀ ਆਨੰਦ ਆਇਆ
ਵਿਚ ਕਨਾਤ ਕੇ ਚੈਤ ਪ੍ਰਵੇਸ਼ਾ
ਉਹ ਕਨਾਤ ਲਵਾਈ ਸੀ ਉੱਚੀ ਉੱਚੀ ਚਾਰੇ ਪਾਸੇ ਕਿਉਂਕਿ ਦੇਖੇ ਨਾ ਉਹਦੇ ਵਿਚ ਪ੍ਰਵੇਸ਼ ਹੋਣਾ ਚਾਹੁੰਦੇ ਨੇ
ਦੇ ਉਪਦੇਸ਼ ਵਿਸ਼ੇਸ਼ ਅਸ਼ੇਸ਼ਾ
ਵਿਸ਼ੇਸ਼ ਸਾਰਾ ਉਪਦੇਸ਼ ਸਤਿਗੁਰੂ ਜੀ ਦੇ ਰਹੇ ਨੇ
ਧੰਨ ਧੰਨ ਸਤਿਗੁਰ ਸੁਖ ਗਾਏ ਉਚਰੇ ਚੌਂਦਿਸ਼ ਨਰ ਸਮਦਾਏ
ਧੰਨ ਹਨ ਸਤਿਗੁਰੂ ਧੰਨ ਹਨ ਸਾਡੇ ਸਤਿਗੁਰੂ ਸੁਖਾਂ ਦੇ ਦੇਣ ਵਾਲੇ ਚਾਰੇ ਪਾਸੇ ਸਤਿਗੁਰੂ ਦੀ ਸੰਗਤ ਮਹਿਮਾ ਕਰ ਰਹੀ ਹੈ
ਦੋਹੇਰਾ ਦ੍ਰਿਸ਼ਟ ਪਰਤ ਹੈ ਸਭਨ ਕੇ ਸ੍ਰੀ ਸਤਿਗੁਰ ਤਿਸ ਕਾਲ
ਹੁਣ ਸਤਿਗੁਰੂ ਮਹਾਰਾਜ ਦ੍ਰਿਸ਼ਟੀ ਚ ਸਾਰਿਆਂ ਦੇ ਪੈਂਦੇ ਨੇ ਸਾਹਮਣੇ ਖੜੇ ਨੇ ਵੀ ਆਓ ਖੜੇ ਦਸਵੇਂ ਪਾਤਸ਼ਾਹ ਅੱਖਾਂ ਨਾਲ ਸਭ ਨੂੰ ਨਜ਼ਰ ਆ ਰਹੇ ਨੇ
ਨਹੀਂ ਸਪਰਸ਼ਨ ਹੋਤੈ ਇਮਲਕ ਬਿਸਮ ਵਿਸਾਲ
ਪਰ ਭਾਵ ਸਤਿਗੁਰੂ ਦ੍ਰਿਸ਼ਟੀ ਸਾਰਿਆਂ ਨੂੰ ਆ ਰਹੇ ਨੇ ਪਰ ਨੇੜੇ ਹੋ ਕੇ ਸ਼ੋਅ ਪ੍ਰਾਪਤ ਨਹੀਂ ਹੋ ਸਕਦੀ ਇਉਂ ਜਾਣ ਕੇ ਸਾਰੇ ਬੜੇ ਹੈਰਾਨ ਨੇ ਬਈ ਦਿਖਦੇ ਤਾਂ ਹਨ ਕਈ ਚੀਜ਼ਾਂ ਨਹੀਂ ਵੀ ਆਈਆਂ ਇਸ ਗ੍ਰੰਥ ਵਿਚ ਜਿਵੇਂ ਆਪ ਕਈ ਵਾਰ ਪ੍ਰਮਾਣ ਦਿੱਤਾ ਅੰਤ ਨੂੰ ਭਾਈ ਸੰਤੋਖ ਸੋਹਣਾ ਨੇ ਚਰਨ ਪਕੜ ਲਏ ਦਸਵੇਂ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਏ ਕਿਉਂ ਕੋਲੇ ਹੀ ਖੜੇ ਸੀਗੇ ਉਹ ਤਾਂ ਜਦ ਚਰਨਾਂ ਤੇ ਡਿੱਗੇ ਤਾਂ ਧਰਤੀ ਤੇ ਹੀ ਮੱਥਾ ਵੱਜਿਆ ਫਿਰ ਚਰਨਾਂ ਨੂੰ ਹੱਥ ਲਾਉਣ ਦਾ ਯਤਨ ਕਰਦੇ ਨੇ ਦਿਖਦੇ ਹਨ ਪਰ ਹੱਥ ਵਿਚ ਨਹੀਂ ਆ ਰਹੇ ਤਾਂ ਸੰਗਤ ਹੈਰਾਨ ਹੁੰਦੀ ਕਿ ਮਹਾਰਾਜ ਤੁਸੀਂ ਦਿਖਦੇ ਵੀ ਹੋ ਪਰ ਹੱਥ ਵਿਚ ਨਹੀਂ ਤੁਹਾਡੇ ਚਰਨ ਆ ਰਹੇ ਇਸ ਕਰਕੇ ਇਹ ਉਹ ਸਰੂਪ ਨਹੀਂ ਜਿਹੜਾ ਆਪਾਂ ਸਮਝਦੇ ਆਮ ਲੋਕਾਂ ਨੂੰ ਜੇ ਗੱਲ ਕਹੀਏ ਗੁੱਸਾ ਕਰ ਲੈਂਦੇ ਨੇ ਕਹਿੰਦੇ ਨਹੀਂ ਤੂੰ ਪੁੱਠੀ ਗੱਲ ਨਾ ਕਰਿਆ ਕਰ ਸੰਗਤ ਦੇ ਵਿਚ ਮੈਂ ਪੁੱਠੀ ਗੱਲ ਨਹੀਂ ਕਰਦਾ ਤੁਹਾਡੀ ਆਪਣੀ ਸੋਚਣੀ ਬਹੁਤ ਪੁੱਠੀ ਹੈ ਤੁਸੀਂ ਨਹੀਂ ਜਾਣਦੇ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਗੁਰੂ ਨਾਨਕ ਦੇਵ ਜੀ ਨੂੰ ਉਹ ਨਹੀਂ ਹੈਗੇ ਜੋ ਆਪਾਂ ਸਮਝਦੇ ਜੋ ਜਾਣੋ ਸੋ ਇਹ ਨਾਹੀਂ महाराज सत्य पातशाह का स्वरूप वो नहीं है जिवें आपां समझने भी हड्डियां होणगियां इत्थे दसां स्वरूपां दे फुल मिले ही नहीं है ये तो सिर्फ आपां नूं सारयां नूं तारन वास्ते ही आए सन ओह उन्हां दा पंज भूतक चोला आपां कह दिंदे पर पंज भूतक है नहीं सी ਉਹ ਤਾਂ ਦਿਵਯੋਪਾਤ ਖਾਣੀ ਹੈ ਸਾਰੀ ਜਿੱਥੇ ਦਿਵੇਂ ਦੇਵਤੇ ਹੁੰਦੇ ਨੇ ਨਜ਼ਰ ਨਹੀਂ ਆਉਂਦੇ ਇਸੇ ਪ੍ਰਕਾਰ ਸਤਿਗੁਰੂ ਦਿਖਦੇ ਜ਼ਰੂਰ ਨੇ ਇੱਥੇ ਜੇ ਹੁਣ ਆ ਜਾਣ ਹੁਣ ਦਿਖਣ ਲੱਗ ਜਾਣਗੇ ਐਂ ਲੱਗਣਗੇ ਜਿਵੇਂ ਹੁਣ ਪੱਕੇ ਹੀ ਕੋਲ ਖੜੇ ਹੁੰਦੇ ਨੇ ਪਰ ਜਦ ਚਰਨੀ ਹੱਥ ਲਾਵਾਂਗੇ ਤਾਂ ਹੱਥ ਵਿੱਚ ਦੀ ਨਿਕਲ ਜਾਣਗੇ ਇਸ ਕਰਕੇ ਸਤਿਗੁਰੂ ਦਾ ਐਸਾ ਸਰੂਪ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਹੁਣ ਕਿਉਂਕਿ ਬਾਕੀ ਸਮਾਂ ਵੀ ਨਹੀਂ ਇੰਨਾ ਤੇ ਨਾਲੇ ਪ੍ਰਸੰਗ ਦਾ ਕੱਲ ਨੂੰ ਪੂਰਾ ਆਨੰਦ ਮਾਣਾਂਗੇ ਕਿਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਸੰਗਤ ਨੂੰ ਉਪਦੇਸ਼ ਦੇ ਕੇ ਫਿਰ ਸਿਰਫ ਅਲੋਪ ਹੀ ਹੋਏ ਨੇ ਬਸ ਦਰਸ਼ਨ ਕਰਾਂਗੇ ਗੁਰਾਂ ਦੇ ਕੱਲ ਨੂੰ ਪਿਆਰ ਸਤਿਕਾਰ ਨਾਲ ਤੇ ਫਿਰ ਮਿਲਣਗੇ ਵੀ ਬਾਤ ਦੇ ਵਿੱਚ ਮਿਲਦੇ ਵੀ ਨੇ ਹੁਣ ਵੀ ਕਿਧਰੇ ਨਹੀਂ ਗਏ ਹੁਣ ਵੀ ਕੋਲੇ ਹੀ ਨੇ ਨਾਲੇ ਹੱਸੀ ਜਾਂਦੇ ਰਹਿੰਦੇ ਬੈਠੇ ਵੀ ਆਹ ਦੇਖੋ ਸੰਗਤਾਂ ਦਾ ਭਰੋਸਾ ਨਹੀਂ ਹੈ ਸਾਡੇ ਤੇ ਕਹਿੰਦੇ ਆਪ ਹੀ ਮਾਇਆ ਪਾਈ ਹੋਈ ਹੈ ਦਿਖਣਾ ਕਿਹਨੂੰ ਮਹਾਰਾਜ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਜਿਵੇਂ ਦਰਸ਼ਨ ਦਿੱਤੇ ਤੇ ਅਲੋਪ ਹੀ ਹੋ ਗਏ ਸੀ ਫਿਰ ਆਕਾਸ਼ਬਾਣੀ ਰਾਹੀਂ ਕਹਿੰਦੇ ਹਰਨਾਮ ਸਿਆ ਤੂੰ ਭਾਈ ਬੇਹੋਸ਼ ਹੋ ਕੇ ਡਿੱਗ ਪਿਆ ਸੀ ਕਹਿੰਦੇ ਮਹਾਰਾਜ ਤੁਸੀਂ ਬਚਨ ਨਹੀਂ ਕੀਤੇ ਕਹਿੰਦੇ ਬਚਨ ਵੀ ਕਰਾਂਗੇ ਜਦ ਤੂੰ ਜਾਪ ਸਾਹਿਬ ਪੜੇਗਾ ਤੂੰ ਹਲੇ ਚਾਰ ਬਾਣੀਆਂ ਦਾ ਪਾਠ ਕਰਦਾ ਜਪਜੀ ਸਾਹਿਬ ਪੜ੍ਹ ਲੈਂਦਾ ਸਵਈਏ ਚੌਪੀ ਆਨੰਦ ਸਾਹਿਬ ਪੜ੍ਹ ਲੈਂਦਾ ਤੇ ਜਾਪ ਸਾਹਿਬ ਦਾ ਪਾਠ ਤੂੰ ਕਰਦਾ ਨੀ ਭਾਈ ਜਦ ਤੂੰ ਜਾਪ ਸਾਹਿਬ ਪੜੇਗਾ ਤਾਂ ਫਿਰ ਸਾਡੇ ਦਰਸ਼ਨ ਵੀ ਹੋ ਜਾਣਗੇ ਬਚਨ ਵੀ ਕਰਾਂਗੇ ਇਸ ਕਰਕੇ ਜੇ ਦਸਵੇਂ ਪਾਤਸ਼ਾਹ ਨੂੰ ਮਿਲਣਾ ਜਾਪ ਸਾਹਿਬ ਦਾ ਪਾਠ ਕਰਿਆ ਕਰੋ ਉਹਨੂੰ ਕਿਉਂ ਔਖਾ ਕਹਿੰਦੇ ਫਿਰ ਜਾਪ ਸਾਹਿਬ ਪੜ੍ਹੋ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀਆਂ ਪ੍ਰਾਪਤ ਕਰੋ ਤੇ ਗੁਰਮੰਤਰ ਮੂਲ ਮੰਤਰ ਸਾਰੇ ਅਭਿਆਸ ਹੀ ਕਰਨੇ ਨੇ ਪਰ ਨਿਤਨੇਮ ਨਾ ਛੱਡੋ ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਲਾ ਇਹਦੇ ਨਾਲ ਨਾਲ ਜਿੰਨੇ ਚੌਪੀ ਸਾਹਿਬ ਦੇ ਪਾਠ ਜਪਜੀ ਸਾਹਿਬ ਦੇ ਪਾਠਾਂ ਨਾਲ ਵੀ ਦਰਸ਼ਨ ਦੇਣੇ ਆ ਪਰ ਇਹ ਆ ਵੀ ਨਿਤਨੇਮ ਨਹੀਂ ਤਿਆਗਣਾ ਮਹਾਰਾਜ ਨੇ ਅੱਜ ਬੜਾ ਸੋਹਣਾ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸ਼ੋਭਤ ਹਾਂ ਅਸੀਂ ਇਸ ਕਰਕੇ ਕਿਸੇ ਬੇਵਿਸ਼ਵਾਸੀ ਨਾਲ ਜ਼ਿਆਦਾ ਨਾ ਬੈਠੋ ਔਰ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰੋ ਆਪ ਹੀ ਹਨ ਨਿਰੰਕਾਰ ਆਪ ਹੀ ਦਸਵੇਂ ਪਾਤਸ਼ਾਹ ਬੈਠੇ ਨੇ ਸਿਰਫ ਇੰਨਾ ਕੁ ਫਰਕ ਹੈ ਕਿ ਅੱਖਾਂ ਨਾਲ ਦੇਖਦੇ ਨਹੀਂ ਬੇਨਤੀ ਜ਼ਰੂਰ ਕਰ ਦਿਓ ਕਿ ਮਹਾਰਾਜ ਜੇ ਬੈਠੇ ਹੋ ਤਾਂ ਦਰਸ਼ਨ ਦੇ ਦਿਓ ਸਾਰੀ ਸੰਗਤ ਨੂੰ ਇਉਂ ਹੀ ਫਿਰ ਸਤਿਗੁਰੂ ਮਹਾਰਾਜ ਦਰਸ਼ਨ ਦੇ ਵੀ ਦਿੰਦੇ ਨੇ ਤੇ ਦੇ ਵੀ ਦੇਣਗੇ ਪਰ ਜੇ ਜਾਪ ਕਰਾਂਗੇ ਆਪਾਂ ਵਾਹੋ ਗੁਰੂ
ਵਾਹੇ ਗੁਰੂ ਵਾਹ